ਤੇਰ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਸੁਮਰੀ ਮਹਿਮਾ ਵਰਨ ਨ ਸਕਾ, ਤੂੰ ਠਾਕੁਰ ਊਚ ਭਗਵਾਨਾ, ਕਬੀਰ ਸਾਤ ਸਮੁੰਦ ਹੈ ਮਸ ਕਰਾ, ਕਲਮ ਕਰਾ ਬਨ ਰਾਇ, ਬਸ ਦਾ ਕਾਗਦ ਜਾਉ ਕਰਾ, ਹਰ ਜਸ ਲਿਖਣ ਨ ਜਾਏ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦਿ। ਸਲੋਕ ਸਹਿਸ ਕ੍ਰਿਤੀ ਮਹੱਲਾ ਪਹਿਲਾ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧੰ। ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧੰ, ਮੁਖ ਝੂਠ ਬੇਭੂਖ ਅਨੁਸਾਰੰ, ਤ੍ਰੈ ਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ, ਦੋਏ ਧੋਤੀ ਬਸਤਰ ਕਪਾਟੰ। ਜੋ ਜਾਨਸ ਬ੍ਰਹਮੰ ਕਰਮੰ, ਸਾ ਫੋਕਟ ਨਿਸ਼ਚੈ ਕਰਮੰ, ਕਹੁ ਨਾਨਕ ਨਿਸਚਉ ਧਿਆਵੈ, ਬਿਨ ਸਤਿਗੁਰ ਬਾਟ ਨ ਪਾਵੈ। ਕਹੁ ਨਾਨਕ ਨਿਸਚਉ ਧਿਆਵੈ, ਬਿਨ ਸਤਿਗੁਰ ਬਾਟ ਨ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਤਖ ਛਤਰ ਦੇ ਮਾਲਕ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਗੁਰਤਾ ਗੱਦੀ ਉੱਪਰ ਜੁਗੋ ਜੁਗ ਬਿਰਾਜਮਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜੂਰੀ ਵਿਖੇ ਜੁੜ ਬੈਠੀ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਸੰਧਿਆ ਦੇ ਸਜੇ ਸੁੰਦਰ ਦੀਵਾਨ ਅੰਦਰ ਆਪ ਜੀ ਨੇ ਰਹਿ ਰਸ ਬਾਣੀ ਦੇ ਪਾਠ, ਸ਼ਬਦ ਕੀਰਤਨ ਸਰਵਣ ਕੀਤਾ ਹੈ। ਹੁਣ ਜੋ ਲੜੀਵਾਰ ਕਥਾ ਗੁਰਬਾਣੀ ਦੀ ਇਸ ਅਸਥਾਨ ਤੇ ਪ੍ਰਾਰੰਭ ਹੈ, ਉਹਦੀ ਆਪਾਂ ਵਿਚਾਰ ਕਰਾਂਗੇ। ਆਪ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ। ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਇਹ ਆਰੰਭ ਕੀਤੀ ਹੋਈ ਕਥਾ ਜੈ ਜਾਵੰਤੀ ਰਾਗ ਤੱਕ ਸੰਪੂਰਨ ਹੋ ਚੁੱਕੀ ਹੈ। ਹੁਣ ਇਸ ਤੋਂ ਬਾਅਦ ਸਹਿਜ ਕ੍ਰਿਤੀ ਬਾਣੀ ਆਰੰਭ ਆਪਾਂ ਕਰ ਰਹੇ ਹਾਂ। ਸਹਿਜ ਕ੍ਰਿਤੀ ਬਾਣੀ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਾਰ ਪਦੇ ਆਉਣਗੇ, ਫਿਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਸਹਿਜ ਕ੍ਰਿਤੀ ਬਾਣੀ ਆਰੰਭ ਹੋਵੇਗੀ। ਸਭ ਤੋਂ ਪਹਿਲਾਂ ਇਹ ਜੋ ਬਾਣੀ ਹੈ ਗੁਰੂ ਪਾਤਸ਼ਾਹ ਨੇ ਕਦੋਂ ਉਚਾਰਨ ਕੀਤੀ ਇਹਦੇ ਬਾਰੇ ਦਾਸ ਬੇਨਤੀ ਕਰੇਗਾ, ਜਿਹਨੂੰ ਸੰਪਰਦਾ ਦੇ ਵਿੱਚ ਪੁਥਾਨਕਾ ਕਿਹਾ ਜਾਂਦਾ। ਸ਼ਬਦ ਕਿਸ ਟਾਈਮ ਤੇ ਕਿਸ ਪ੍ਰਥਾਏ ਕਿਸ ਨੂੰ ਸੰਬੋਧਨ ਕਰਕੇ ਗੁਰੂ ਮਹਾਰਾਜ ਨੇ ਉਚਾਰਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇਸ਼ ਦਸਾਂਤਰਾਂ ਦਾ ਰਟਨ ਕਰਦੇ ਹੋਏ ਹਰਿਦੁਆਰ ਤੋਂ ਕਾਂਸ਼ੀ ਆਦਿਕ ਪਹੁੰਚੇ ਨੇ। ਕਾਂਸ਼ੀ ਪੰਡਿਤ ਮੂਰਤੀ ਪੂਜਾ ਵਿੱਚ ਲੱਗੇ ਹੋਏ ਸਨ, ਮੂਰਤੀਆਂ ਰੱਖ ਕੇ ਉਹ ਪੂਜਾ ਕਰ ਰਹੇ ਸਨ। ਇੱਕ ਗੋਪਾਲ ਨਾਮੇ ਦਾ ਪੰਡਿਤ ਜਿਨੇ ਬਹੁਤ ਸਾਰੀਆਂ ਮੂਰਤੀਆਂ ਆਪਣੇ ਦੁਆਲੇ ਰੱਖੀਆਂ ਹੋਈਆਂ ਸਨ। ਗੁਰੂ ਮਹਾਰਾਜ ਉਹਦੇ ਕੋਲ ਚਲੇ ਗਏ। ਜਿਸ ਤਰ੍ਹਾਂ ਬਾਹਰੋਂ ਆਏ ਸਨ ਉਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਉਥੇ ਮੂਰਤੀਆਂ ਦੇ ਕੋਲ ਪਹੁੰਚੇ। ਜਦੋਂ ਉਸ ਗੋਪਾਲ ਪੰਡਿਤ ਨੇ ਵੇਖਿਆ ਉਹ ਲਾਲੋ ਲਾਲ ਹੋ ਗਿਆ, ਕਹਿਣ ਲੱਗਾ ਤੁਸੀਂ ਮਹਾਤਮਾ ਹੋ, ਸੰਤ ਹੋ, ਸਾਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ। ਇੱਥੇ ਮੂਰਤੀਆਂ ਰੱਖੀਆਂ ਹੋਈਆਂ ਨੇ, ਇੱਥੇ ਪੈਰ ਧੋ ਕੇ ਆਉਣਾ, ਪਵਿੱਤਰ ਹੋ ਕੇ ਆਉਣਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਗੁੱਸੇ ਵਿਚ ਵੇਖ ਕੇ ਬੜੇ ਪਿਆਰ ਦੇ ਨਾਲ, ਬੜੀ ਨਿਮਰਤਾ ਦੇ ਨਾਲ, ਬੜੀ ਵਿਚਾਰ ਦੇ ਨਾਲ ਜਦੋਂ ਬਚਨ ਕੀਤੇ ਉਦੋਂ ਉਹ ਠੰਡਾ ਪੈ ਗਿਆ। ਮਹਾਰਾਜ ਨੇ ਕਿਹਾ ਇਹ ਜੋ ਤੂੰ ਕਰ ਰਿਹਾ ਸਭ ਪਖੰਡ ਰੂਪ ਹੈ। ਅੰਦਰੋਂ ਸਰਧਾ ਭਾਵਨਾ ਨਾਲ ਤੂੰ ਇਹ ਪੂਜਨ ਨਹੀਂ ਕਰ ਰਿਹਾ। ਉਸ ਵਕਤ ਉਹਦਾ ਮਨ ਜੋ ਸੀ ਉਹਦੇ ਵਿਚ ਤਬਦੀਲੀ ਆ ਗਈ। ਗੁਰੂ ਪਾਤਸ਼ਾਹ ਦਾ ਉਪਦੇਸ਼ ਸਰਵਣ ਕਰਕੇ ਉਹ ਨਿਰੁੱਤਰ ਹੋ ਗਿਆ ਤੇ ਗੁਰੂ ਮਹਾਰਾਜ ਦੇ ਉਪਰ ਸ਼ਰਧਾ ਕਰਨ ਲੱਗ ਪਿਆ। ਸਤਿਗੁਰੂ ਪਾਤਸ਼ਾਹ ਨੇ ਇਹ ਪਾਵਨ ਪਿੱਤਰ ਸ਼ਬਦ ਉਸ ਨੂੰ ਤੇ ਉਹਦੇ ਨਾਲ ਜਿਹੜੇ ਹੋਰ ਪੰਡਿਤ ਜਨ ਬੈਠੇ ਸਨ ਉਹਨਾਂ ਨੂੰ ਉਪਦੇਸ਼ ਕਰਨ ਹਿੱਤ ਉਚਾਰਨ ਕੀਤਾ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋ ਵਾਰੀ ਆਇਆ। ਸਭ ਤੋਂ ਪਹਿਲਾਂ ਸ੍ਰੀ ਆਸਾ ਦੀ ਵਾਰ ਵਿਚ ਜੋ ਚੌਦਵੀਂ ਪੌੜੀ ਹੈ ਉਹਦੇ ਵਿਚ ਦੂਸਰਾ ਸਲੋਕ ਹੈ। ਉੱਥੇ ਤੇ ਇੱਥੇ ਪਾਠਾਂ ਦਾ ਥੋੜਾ ਬਹੁਤਾ ਭੇਦ ਹੈ, ਜਿਸ ਤਰ੍ਹਾਂ ਵਿਚਾਰ ਕਰਾਂਗੇ ਨਾਲ ਨਾਲ ਬੇਨਤੀ ਕੀਤੀ ਜਾਵੇਗੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਹਿਸਕ੍ਰਿਤੀ ਭਾਸ਼ਾ ਦੇ ਵਿਚ ਇਹ ਸ਼ਬਦ ਉਚਾਰਨ ਕੀਤੇ। ਸਹਿਸਕ੍ਰਿਤੀ ਭਾਸ਼ਾ ਕਿਹਨੂੰ ਕਿਹਾ ਜਾਂਦਾ ਹੈ? ਇਹ ਉਹ ਭਾਸ਼ਾ ਹੈ ਜਿਹੜੀ ਪ੍ਰਾਕਿਰਤਕ ਭਾਸ਼ਾ ਨੂੰ ਸਵਾਰ ਕੇ ਬਣਾਈ ਗਈ ਹੋਵੇ, ਵਿਆਕਰਨ ਦੇ ਨਿਯਮਾਂ ਅਨੁਸਾਰ ਉਹਨੂੰ ਸਹਿਸਕ੍ਰਿਤ ਕਿਹਾ ਜਾਂਦਾ ਹੈ। ਸਤਿਗੁਰ ਪਾਤਸ਼ਾਹ ਨੇ ਇਹ ਸਹਿਸਕ੍ਰਿਤੀ ਬਾਣੀ ਉਚਾਰਨ ਕੀਤੀ। ਹਿੰਦੂ ਮਤ ਦੇ ਵਿਸ਼ਵਾਸ ਅਨੁਸਾਰ ਇਹਨੂੰ ਦੇਵ ਬਾਣੀ ਵੀ ਕਿਹਾ ਜਾਂਦਾ, ਦੇਵਤਿਆਂ ਦੀ ਬਾਣੀ। ਪਰ ਉਹ ਵਿਚਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਕਰਨ ਹਿੱਤ ਇਹ ਬਾਣੀ ਜੋ ਹੈ ਦਾ ਉਚਾਰਨ ਕੀਤਾ। ਇਹਦੇ ਚਾਰ ਪਦੇ, ਚੌਂ ਪਦਿਆਂ ਦੇ ਵਿਚ ਉਸ ਪੰਡਿਤ ਨੂੰ ਗੋਪਾਲ ਨਾਮੇ ਨੂੰ ਗੁਰੂ ਮਹਾਰਾਜ ਨੇ ਉਪਦੇਸ਼ ਜੋ ਕੀਤਾ ਉਹਨੇ ਇਹ ਪਾਵਨ ਪਿੱਤਰ ਸ਼ਬਦ ਲਿਖ ਕੇ ਆਪਣੇ ਕੋਲ ਰੱਖ ਲੈ ਤੇ ਇਹਨਾਂ ਸ਼ਬਦਾਂ ਦਾ ਉਹ ਜਾਪ ਕਰਦਾ ਰਿਹਾ। ਉਸ ਤੋਂ ਬਾਅਦ ਉਹਦੀ ਸੰਤਾਨ ਦੇ ਕੋਲ ਵੀ ਇਹ ਸ਼ਬਦ ਰਹਿ। ਇਹ ਕੱਲ ਦੀ ਵਿਚਾਰ ਜਦੋਂ ਪੰਜਵੇਂ ਪਾਤਸ਼ਾਹ ਦੀ ਬਾਣੀ ਓ ਆਪਾਂ ਵਿਚਾਰ ਆਰੰਭ ਕਰਾਂਗੇ ਉਦੋਂ ਬੇਨਤੀ ਕੀਤੀ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਮੰਗਲ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 568 ਵਾਰੀ ਮੰਗਲ ਗੁਰੂ ਮਹਾਰਾਜ ਨੇ ਰੱਖੇ ਹਨ। ਮੰਗਲ, ਮੰਗਲਾ ਚਰਨ, ਮੰਗਲਾ ਚਾਰ, ਇਹਨਾਂ ਤਿੰਨਾਂ ਦਾ ਇੱਕੋ ਹੀ ਭਾਵ ਹੈ। ਗ੍ਰੰਥ ਦੇ ਮੁੱਢ ਕਰਤਾਰ ਤੇ ਇਸ਼ਟ ਦੀ ਆਰਾਧਨਾ ਕਰਨ ਸਮੇਂ ਕੀਤੀ ਗਈ ਬੇਨਤੀ ਨੂੰ ਮੰਗਲਾ ਚਰਨ ਕਿਹਾ ਜਾਂਦਾ ਹੈ। ਅੱਗੋਂ ਵਿਦਵਾਨਾਂ ਦੇ ਨੇ ਇਹਨਾਂ ਦੇ ਕਈ ਪ੍ਰਕਾਰ ਮੰਨੇ ਹਨ। ਇੱਕ ਵਸਤੂ ਨਿਰਦੇਸ਼ਕ ਮੰਗਲ ਹੈ, ਇੱਕ ਆਸ਼ੀਰਵਾਦਕ ਮੰਗਲ ਹੈ, ਇੱਕ ਨਮਸਕਾਰਕ ਮੰਗਲ ਹੈ। ਜੋ ਵਿਦਵਾਨ ਨੇ ਉਹ ਤਿੰਨ ਪ੍ਰਕਾਰ ਦਾ ਮੰਗਲ ਮੰਨਦੇ। ਵਸਤੂ ਨਿਰਦੇਸ਼ਕ ਮੰਗਲ ਜਿਸ ਦੀ ਗੱਲ ਕਰਨੀ ਹੈ, ਗ੍ਰੰਥ ਦੇ ਅੰਦਰ ਉਹਦੀ ਸਿਫਤ ਤੇ ਗੁਣਾ ਦਾ ਜਿਸ ਵਰਣਨ ਹੋਵੇ ਉਹਦਾ ਨਾਂ ਵਸਤੂ ਨਿਰਦੇਸ਼ਕ ਮੰਗਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਮੰਗਲ ਜੋ ਹੈ ਉਸ ਅਕਾਲ ਪੁਰਖ ਦੇ ਪ੍ਰਥਾਈ ਰੱਖਿਆ ਗਿਆ। ਹਿੰਦੂ ਮਤ ਅਨੁਸਾਰ ਸਰਸਵਤੀ ਦੇਵੀ ਦਾ ਮੰਗਲ ਉਹ ਕਰਦੇ ਹਨ। ਗੁਰਮਤ ਵਿਚ ਅਕਾਲ ਪੁਰਖ ਦਾ ਆਰਾਧਨ ਕਰਦਿਆਂ ਹੋਏ ਮੰਗਲ ਕੀਤਾ ਜਾਂਦਾ। ਇਹਦੇ ਵਿਚ ਉਹਦੇ ਗੁਣਾਂ ਦੀ ਸਿਫਤ ਕੀਤੀ ਗਈ ਹੈ। ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਆਦਿਕ ਗੁਣਾਂ ਦਾ ਵਰਣਨ ਹੈ। ਉਹ ਪਰਮੇਸ਼ਰ ਇਕ ਹੈ, ਸਾਰਿਆਂ ਵਿਚ ਪ੍ਰਕਾਸ਼ ਕਰ ਰਿਹਾ, ਸਤਿਗੁਰਾਂ ਦੀ ਅਤੇ ਉਹ ਸੱਚਾ ਹੈ, ਸਾਰਿਆਂ ਸਮਿਆਂ ਵਿਚ ਰਹਿਣ ਵਾਲਾ ਹੈ, ਉਹਦਾ ਨਾਮ ਸੱਚਾ ਹੈ, ਉਹ ਕਰਤਾ ਪੁਰਖ ਹੈ, ਉਹ ਭਾਉ ਤੋਂ ਰਹਿਤ ਹੈ, ਉਹ ਵੈਰ ਤੋਂ ਬਿਨਾਂ ਹੈ, ਉਹ ਜੂਨਾਂ ਵਿਚ ਨਹੀਂ ਆਉਂਦਾ, ਕਾਲ ਤੋਂ ਰਹਿਤ ਹੈ ਤੇ ਉਹ ਸੁਤੇ ਪ੍ਰਕਾਸ਼ ਹੈ, ਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ। ਇਹ ਇਤਿਹਾਸਿਕ ਉਹਦੇ ਗੁਣਾਂ ਦਾ ਵਰਣਨ ਹੈ ਪਰਮੇਸ਼ਰ ਦਾ। ਇਹਦਾ ਨਾਂ ਹੈ ਵਸਤੂ ਨਿਰਦੇਸ਼ਕ ਮੰਗਲ। ਦੂਜੇ ਨੰਬਰ ਦਾ ਆਸ਼ੀਰਵਾਦਕ ਮੰਗਲ ਆ ਜਾਂਦਾ। ਉਹਦਾ ਭਾਵ ਇਹ ਹੁੰਦਾ ਹੈ ਕਿ ਆਪਣੇ ਇਸ਼ਟ ਦੇ ਅੱਗੇ ਬੇਨਤੀ ਕਰਨੀ, ਆਸ਼ੀਰਵਾਦ ਮੰਗਣਾ, ਮੁਕਤੀ ਦੀ ਇੱਛਾ ਰੱਖਣੀ, ਇਹ ਜੋਦੜੀ ਕਰਨੀ, ਇਹਦੇ ਵਿਚ ਇਹ ਦੂਜੇ ਪ੍ਰਕਾਰ ਦਾ ਮੰਗਲ ਹੈ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੀਸਰੇ ਪ੍ਰਕਾਰ ਦਾ ਮੰਗਲ ਨਮਸਕਾਰਕ ਮੰਗਲ, ਉਹਨੂੰ ਨਮਸਕਾਰ ਕਰਨੀ, ਨਮਸਕਾਰ ਤੇਸੀ ਕੋ ਹਮਾਰੀ। ਦਮਦਮੀ ਤਰਸਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਜੋ ਚੱਲਦੀ ਹੈ, ਮੁਖੀ ਸਭ ਤੋਂ ਪਹਿਲਾਂ ਉਹ ਹੋਏ, ਉਹਨਾਂ ਦੀ ਤਰਸਾਲ ਦੇ ਵਿਚ ਸੰਤ ਕਰਤਾਰ ਸਿੰਘ ਜੀ ਭਿੰਡਰਾ ਵਾਲਿਆਂ ਨੇ ਜਦੋਂ ਸੇਵਾ ਸੰਭਾਲੀ, ਉਹਨਾਂ ਨੇ ਜਪਜੀ ਸਾਹਿਬ ਰਹਿ ਰਾਸ ਤੇ ਕੀਰਤਨ ਸੋਹਲੇ ਦਾ ਟੀਕਾ ਕੀਤਾ। ਉਸ ਟੀਕੇ ਦੇ ਵਿਚ ਉਹਨਾਂ ਨੇ ਪੰਨਾ 813 ਦੇ ਉੱਪਰ ਜੋ ਮੰਗਲ ਹਨ ਉਹਨਾਂ ਦੇ ਪ੍ਰਕਾਰ ਐਸੇ ਦੱਸੇ ਹਨ। ਉਹ ਚਾਰ ਪ੍ਰਕਾਰ ਦਾ ਮੰਗਲ ਮੰਨਦੀ ਆ ਡਮਦਮੀ ਟਕਸਾਲ। ਡੰਡੌਤ ਬੰਧਨ ਅਨਕਬਾਰ, ਸਭ ਤੋਂ ਪਹਿਲਾਂ ਨਮਸਕਾਰਕ ਮੰਗਲ ਨੂੰ ਮੰਨਦੇ ਨੇ। ਡੰਡੌਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ ਵਸਤੂ ਨਿਰਦੇਸ਼ਕ ਮੰਗਲ, ਡੋਲਨ ਤੇ ਰਾਖੋ ਪ੍ਰਭੂ। ਫਿਰ ਬੇਨਤੀ ਕੀਤੀ ਗਈ ਹੈ ਆਸ਼ੀਰਵਾਦਕ ਮੰਗਲ, ਨਾਨਕ ਦੇ ਕਰ ਹੱਥ ਆਤਮ ਚਿੰਤਨ ਮੰਗਲ। ਮੰਗਲਾਂ ਬਾਰੇ ਭਾਈ ਮਨੀ ਸਿੰਘ ਜੀ ਨੇ ਵੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਨਮ ਸਾਖੀ ਆਰੰਭ ਕਰਦਿਆਂ ਹੋਇਆਂ ਐਸੀ ਵਿਚਾਰ ਦਿੱਤੀ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ। ਨਾਮ ਸਭ ਦੇਵਾਂ ਦਾ ਦੇਵ ਹੈ। ਕੋਈ ਦੇਵੀ ਨੂੰ ਮੰਨਦਾ ਹੈ, ਕੋਈ ਸ਼ਿਵ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ। ਗੁਰੂ ਕੇ ਸਿੱਖ ਕਰਤਾਰ ਨੂੰ ਆਰਾਧਦੇ ਹਨ, ਤਾਂ ਕਾਰ ਵਿਘਨ ਨਾਸ ਹੁੰਦੇ ਹਨ। ਇਸ ਕਰਕੇ ਮੁੱਢ ਸਤਨਾਮ ਕਾ ਮੰਗਲਾਚਰਨ ਰੱਖਿਆ ਹੈ। ਇਸ ਪ੍ਰਕਾਰ ਇਹ ਮੰਗਲਾਚਰਨ ਦੀ ਵਿਚਾਰ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਮੰਗਲ ਜੋ ਜਪਜੀ ਸਾਹਿਬ ਦੇ ਮੁੱਢ ਵਿਚ ਰੱਖਿਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਇਹ 33 ਵਾਰੀ ਆਇਆ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਵਗੈਰਾ। ਇੱਕ ਅਦਵੈਤ ਰੂਪ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਇੱਥੇ ਆਕਾਰ ਲਾਈ ਹੈ ਕਿ ਓਮ ਤੋਂ ਵੱਖਰਾ ਭੇਦ ਦੱਸਿਆ ਇਹਦਾ। ਓਮ ਵਾਲੇ ਸ਼ਿਵ ਬ੍ਰਹਮਾ ਤੇ ਵਿਸ਼ਨੂ ਦਾ ਵਾਚਕ ਮੰਨਦੇ ਨੇ ਓਮ ਨੂੰ, ਜਿਹੜੇ ਓਮ ਦੇ ਉਪਾਸ਼ਕ ਨੇ ਹਿੰਦੂ ਲੋਕ। ਗੁਰੂ ਪਾਤਸ਼ਾਹ ਨੇ ਕਾਰ ਲਾ ਕੇ ਪਰਮੇਸ਼ਰ ਦਾ ਲਖਾਇਕ ਜਣਾਇਆ ਵੀ ਇਹ ਸਾਰਿਆਂ ਤੋਂ ਸ਼੍ਰੋਮਣੀ ਪਰਮੇਸ਼ਰ ਹੈ, ਇਹਨਾਂ ਤੋਂ ਵੀ ਮੁਖੀ ਹੈ, ਉਹ ਇੱਕ ਹੈ, ਉਹ ਸਰਵ ਵਿਆਪਕ ਹੈ, ਸਾਰਿਆਂ ਥਾਵਾਂ ਤੇ ਹੈ। ਸਤਨਾਮ ਉਹਦਾ ਨਾਮ ਸਦਾ ਸੱਚਾ ਹੈ। ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਕਰਤਾ ਪੁਰਖ ਉਹ ਸ੍ਰਿਸ਼ਟੀ ਦਾ ਕਰਤਾ ਹੈ ਤੇ ਪੁਰਖ ਉਹ ਪੂਰਨ ਹੈ। ਉਹ ਕਿਵੇਂ ਪੂਰਨ ਹੈ? ਕਿਉਂਕਿ ਦੁਨੀਆਂ ਦੇ ਵਿੱਚ ਜੇ ਕਿਸੇ ਨੇ ਕੋਈ ਚੀਜ਼ ਬਣਾਈ ਹੈ, ਉਹਦੀ ਕਿਸੇ ਦੀ ਚੀਜ਼ ਬਣਾਈ ਹੋਈ ਇੰਡੀਆ ਦੇ ਵਿੱਚ ਰਹਿੰਦਾ, ਉਹਦੀ ਇੰਗਲੈਂਡ ਦੇ ਵਿੱਚ ਵਿਕ ਰਹੀ ਹੈ, ਅਮੈਰੀਕਾ ਦੇ ਵਿੱਚ ਬਣਾਉਣ ਵਾਲਾ ਉਹਦੀ ਚੀਜ਼ ਚਾਈਨਾ ਦੇ ਵਿੱਚ ਚਲੀ ਗਈ ਹੈ, ਬਣਾਉਣ ਵਾਲਾ ਉੱਥੇ ਹੈ ਜਿੱਥੇ ਉਹਨੇ ਬਣਾਈ ਹੈ। ਪਰ ਪਰਮੇਸ਼ਰ ਐਸਾ ਕਰਤਾ ਹੈ, ਜਿਹੜੀ ਉਹਨੇ ਚੀਜ਼ ਬਣਾਈ ਹੈ ਉਹਦੇ ਵਿੱਚ ਸਮਾਇਆ ਹੋਇਆ, ਇਸ ਕਰਕੇ ਕਰਤਾ ਪੁਰਖ ਹੈ। ਹੋਰ ਜਿਹੜੇ ਕਰਤੇ ਨੇ ਉਹਦੇ ਵਿੱਚ ਸਮਾਏ ਹੋਏ ਨਹੀਂ, ਪਰਮੇਸ਼ਰ ਸਮਾਇਆ ਹੋਇਆ ਹੈ, ਕਰਤਾ ਪੁਰਖ ਹੈ, ਨਿਰਭਉ ਹੈ, ਉਹ ਭਉ ਤੋਂ ਰਹਿਤ ਹੈ। ਜਿਹੜਾ ਉਹਦਾ ਆਰਾਧਨ ਕਰਦਾ ਹੈ ਉਹਨੂੰ ਵੀ ਉਹ ਭੈ ਤੋਂ ਰਹਿਤ ਕਰ ਦਿੰਦਾ ਹੈ, ਉਹਦੇ ਸਾਰੇ ਭੈ ਦੂਰ ਕਰ ਦਿੰਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਤੇ ਉਹ ਨਿਰਵੈਰ ਹੈ, ਵੈਰ ਤੋਂ ਰਹਿਤ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਅਕਾਲ ਮੂਰਤ ਉਹ ਕਾਲ ਦੇ ਅਧੀਨ ਨਹੀਂ, ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰੀ ਦੀ ਸਾਰੀ ਕਾਲ ਦੇ ਘੇਰੇ ਦੇ ਵਿੱਚ ਹੈ, ਪਰ ਉਹ ਅਕਾਲ ਹੈ, ਉਹਨੂੰ ਕੋਈ ਉਹਨੂੰ ਕਾਲ ਨਹੀਂ ਮਾਰ ਸਕਦਾ। ਮੂਰਤ ਹਸਤੀ ਹੈ, ਅਜੂਨੀ, ਸਾਰੀ ਦੀ ਸਾਰੀ ਦੁਨੀਆ ਜਿੰਨੀ ਉਹ ਰਚੀ ਉਸਨੇ ਸ੍ਰਿਸ਼ਟੀ, ਸਾਰੀ ਕੁਦਰਤ ਉਹ ਜੂਨਾਂ ਦੇ ਵਿੱਚ ਹੈ, ਕੋਈ ਅੰਡਜ ਵਿੱਚ ਹੈ, ਕੋਈ ਜੇਰਜ ਵਿੱਚ ਹੈ, ਕੋਈ ਸੇਤਜ ਵਿੱਚ ਹੈ, ਕੋਈ ਉਤਪੁਜ ਵਿੱਚ ਹੈ, ਚਾਰਾਂ ਖਾਣੀਆਂ ਦੇ ਵਿੱਚ ਕਿਸੇ ਨਾ ਕਿਸੇ ਖਾਣੀ ਦੇ ਵਿੱਚ ਹੈ, 84 ਲੱਖ ਜੂਨ ਦੇ ਵਿੱਚ ਹੈ, ਕਿਸੇ ਵੀ ਜੂਨ ਚ ਹੈ, ਪਰ ਉਹ ਜੂਨਾਂ ਤੋਂ ਰਹਿਤ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਅਜਨਮਾ ਹੈ, ਉਹ ਜਨਮ ਤੋਂ ਰਹਿਤ ਹੈ, ਛੈ ਭੰਗ। ਹੋਰ ਕੋਈ ਕਿਸੇ ਕੋਲੋਂ ਪ੍ਰਕਾਸ਼ ਲੈਂਦਾ, ਕੋਈ ਕਿਸੇ ਕੋਲੋਂ ਪ੍ਰਕਾਸ਼ ਲੈਂਦਾ ਹੈ, ਉਹ ਸੁਤੇ ਪ੍ਰਕਾਸ਼ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ, ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਉਸ ਪਰਮੇਸ਼ਰ ਦੇ। ਸਤਿਗੁਰ ਪਾਤਸ਼ਾਹ ਨੇ ਇਹ ਜੋ ਗੁਣ ਹਨ ਇਹ ਵਰਣਨ ਕੀਤੇ ਹਨ। ਸਲੋਕ ਸਹਿਸ ਕ੍ਰਿਤੀ ਮਹੱਲਾ ਪਹਿਲਾ। ਸਹਿਸ ਕ੍ਰਿਤੀ ਬਾਣੀ ਪਹਿਲੇ ਪਾਤਸ਼ਾਹ ਸਲੋਕਾਂ ਦੇ ਰੂਪ ਦੇ ਵਿੱਚ ਉਚਾਰਨ ਕਰਦੇ ਹਨ। ਇਹਨੂੰ ਗਾਥਾ ਵੀ ਕਿਹਾ ਜਾਂਦਾ ਹੈ, ਅੱਗੇ ਗਾਥਾ ਬਾਣੀ ਆਵੇਗੀ। ਗਾਥਾ ਤੇ ਸਹਿਸ ਕ੍ਰਿਤੀ ਇੱਕੋ ਹੀ ਰੂਪ ਹੈ। ਪੜ ਪੁਸਤਕ ਸੰਧਿਆ ਵਾਦਨ। ਇਹ ਪੰਡਿਤ, ਤੂੰ ਧਰਮ ਪੁਸਤਕ ਪੜ੍ਹਦਾ ਹੈ, ਸੰਧਿਆ ਕਰਦਾ ਹੈ, ਤਿੰਨ ਟਾਈਮ ਦੀ ਸੰਧਿਆ ਮੰਨੀ ਗਈ ਹੈ, ਸਵੇਰ ਵੇਲੇ ਦੀ, ਦੁਪਹਿਰ ਦੇ ਟਾਈਮ ਦੀ ਤੇ ਸ਼ਾਮ ਦੇ ਟਾਈਮ ਦੀ, ਇਹ ਤਿੰਨੇ ਟਾਈਮ ਤੂੰ ਸੰਧਿਆ ਕਰਮ ਕਰਦਾ ਹੈ, ਮੰਦਰ ਵਿੱਚ ਜਾ ਕੇ ਮੂਰਤੀਆਂ ਦੇ ਦਾ ਪੂਜਨ ਕਰਦਾ ਹੈ, ਪੁਸਤਕਾਂ ਨੂੰ ਪੜ੍ਹਦਾ ਹੈ, ਵਿਚਾਰ ਕਰਦਾ ਹੈ। ਸਿਲ ਪੂਜ ਸਬਾਗਲ ਸਮਾਧੰ। ਸਿਲ ਜੋ ਨੇ ਪੱਥਰਾਂ ਦੀ ਤੂੰ ਪੂਜਾ ਕਰਦਾ, ਸਿਲ ਪੱਥਰ ਪਾਖਾਣ ਇਹਨਾਂ ਨੂੰ ਤੂੰ ਪੂਜਦਾ ਹੈ, ਉਹਨਾਂ ਦੇ ਵਿੱਚ ਧਰਮ ਦਾ ਇੱਕ ਕਰਮ ਹੈ ਮੂਰਤੀਆਂ ਦੀ ਪੂਜਾ ਕਰਨੀ। ਇਹ ਸਿਲ ਜੋ ਨੇ 12 ਪ੍ਰਕਾਰ ਦੇ ਮੰਨੇ ਨੇ, ਦੁਆਦਸ ਸਿਲਾ। ਇਹਦੇ ਕਈ ਪ੍ਰਕਾਰ ਵਿਦਵਾਨਾਂ ਨੇ ਕਥਨ ਕੀਤੇ ਨੇ, ਪਰ ਮੈਂ ਸਿਰਫ ਇੱਕ ਪ੍ਰਕਾਰ ਜੋ ਹੈ ਉਹ ਹੀ ਆਪਦੇ ਚਰਨਾਂ ਵਿੱਚ ਬੇਨਤੀ ਕਰਾਂਗਾ। ਉਹ ਕਹਿੰਦੇ ਇੱਕ ਵਿਸ਼ਨੂੰ ਤੇ ਉਹਦੀ ਘਰਵਾਲੀ ਲਕਸ਼ਮੀ, ਅਤੇ ਇੱਕ ਸ਼ਿਵ ਤੇ ਉਹਦੀ ਪਤਨੀ ਪਾਰਵਤੀ, ਇੱਕ ਬ੍ਰਹਮਾ ਤੇ ਉਹਦੀ ਅਰਧੰਗੀ ਸਰਸਵਤੀ, ਕਾਲੀ ਤੇ ਭੈਰੋ, ਸੂਰਜ ਤੇ ਜਮ, ਇੰਦਰ ਆਦਿਕ। ਇਹ 12 ਜੋ ਨੇ ਸਿਲਾਂ ਮੰਨੀਆਂ ਨੇ, ਇਹਨਾਂ ਦਾ ਪੂਜਨ ਕੀਤਾ ਜਾਂਦਾ ਹੈ। ਤੂੰ ਸਿਲਾਂ ਦੀ ਪੂਜਾ ਕਰਦਾ ਹੈ, ਪੂਜਾ ਕਰਦਾ ਹੋਇਆ ਤੂੰ ਬਗਲੇ ਵਾਂਗੂ ਸਮਾਧੀ ਲਾਉਣਾ। ਬਗਲਾ ਸਮਾਧੀ ਲਾਉਂਦਾ ਨਾ, ਤੇ ਉਹ ਸ਼ਿਕਾਰ ਦੀ ਤੱਕ ਵਿੱਚ ਹੁੰਦਾ। ਬਗਲਾ ਡੱਡਾ ਭਾਲਣ ਜਾਈ, ਜਦੋਂ ਵੇਖਦਾ ਕੋਈ ਡੱਡ ਸਾਹਮਣੇ ਆ ਜਾਂਦੀ ਆ ਉਹਦੀ ਰੇਂਜ ਵਿੱਚ, ਉਸ ਵੇਲੇ ਚ ਪੱਟ ਲੈਂਦਾ। ਜਦੋਂ ਆਪਾਂ ਨੂੰ ਕਿਸੇ ਆਪਾਂ ਕਿਸੇ ਨੂੰ ਕਪਟੀ ਦਾ ਦਰਜਾ ਦੇਣਾ, ਉਹਨੂੰ ਕਹਿੰਦੇ ਬਗਲਿਆਂ ਵਾਂਗ ਵਰਗਾ। ਬਗਲ ਦੇ ਵਾਂਗੂ ਤੂੰ ਸਮਾਧੀ ਲਾਉਣਾ ਹੈ, ਸਿਲਾ ਦੀ ਪੂਜਾ ਕਰਦਾ ਹੈ, ਮੁੱਖ ਝੂਠ ਬੇਭੂਖਣ ਸਾਰੰਗ, ਮੁੱਖੋਂ ਤੂੰ ਝੂਠ ਬੋਲਦਾ ਤੇ ਆਪਣੇ ਆਪ ਨੂੰ ਜਿਵੇਂ ਗਹਿਣੇ ਪਾ ਕੇ ਸ਼ਿੰਗਾਰਿਆ ਹੁੰਦਾ ਨਾ, ਇਸ ਤਰ੍ਹਾਂ ਤੂੰ ਕਹਿੰਦਾ ਬੜੀਆਂ ਵਿਚਾਰ, ਮਹਾਰਾਜ ਕਹਿੰਦੇ ਨੇ ਬੜੀਆਂ ਸੋਹਣੀਆਂ ਗੱਲਾਂ ਕਰਕੇ ਭਰਮਾਉਣ ਦਾ ਯਤਨ ਕਰਦਾ। ਤ੍ਰੈ ਪਾਲ ਤਿਹਾਲ ਵਿਚਾਰੰ, ਤਿੰਨ ਪਾਲਾਂ ਵਾਲ ਕਿਹੜੀ ਹੈ? ਤਿੰਨ ਪਰਾਂ ਪਦਾਂ ਵਾਲੀ, ਤਿੰਨ ਚਰਨਾਂ ਵਾਲੀ ਗਾਇਤਰੀ। ਤਿਹਾਲ ਵਿਚਾਰੰ, ਉਹਦੀ ਤੂੰ ਵਿਚਾਰ ਕਰਦਾ। ਗਾਇਤਰੀ ਹਿੰਦੂ ਮਤ ਦੇ ਵਿਚ ਮੂਲ ਮੰਤਰ ਮੰਨੀ ਗਈ ਹੈ, ਮੁੱਖ ਮੰਤਰ। ਇਹਦੀ ਉਤਪਤੀ ਬਾਰੇ ਗ੍ਰੰਥਾਂ ਦੇ ਵਿਚ ਇਹ ਵਿਚਾਰ ਆਉਂਦੀ ਹੈ ਕਿ ਜਿਹੜਾ ਇਹਦਾ ਆਰਾਧਨ ਕਰੇ ਉਹਦੀ ਇਹ ਰੱਖਿਆ ਕਰਦੀ ਹੈ, ਇਸੇ ਕਰਕੇ ਇਹਦਾ ਨਾਂ ਗਾਇਤਰੀ ਹੈ। ਇੱਕ ਤਾਂ ਵਿਚਾਰ ਇਹਦੀ ਇਹ ਆਉਂਦੀ ਹੈ। ਨਿਰੁਕਤ ਦੇ ਵਿਚ ਦੂਸਰੀ ਵਿਚਾਰ ਇਹਦੇ ਬਾਰੇ ਇਹ ਹੈ ਕਿ ਬ੍ਰਹਮਾ ਨੇ ਜਦੋਂ ਪਰਮੇਸ਼ਰ ਦੀ ਸਤੁਤੀ ਕੀਤੀ, ਉਹ ਜਿਹੜੇ ਬੋਲ ਉਹਦੇ ਮੁੱਖ ਵਿੱਚੋਂ ਨਿਕਲੇ ਉਹਨਾਂ ਨੂੰ ਗਾਇਤਰੀ ਮੰਨਿਆ ਗਿਆ। ਇਹ ਦੂਸਰੀ ਵਿਚਾਰ ਹੈ। ਅਤੇ ਗਾਏ ਤੇ ਤਰੀ, ਤ੍ਰੈ ਗਾਏ ਕਹਿੰਦੇ ਤਿੰਨ ਪੈਰਾਂ ਵਾਲੀ, ਤਿੰਨ ਪਦਾਂ ਵਾਲੀ ਇਹ ਗਾਇਤਰੀ ਹੈ। ਹਿੰਦੂਆਂ ਦਾ ਮਹਾਮੰਤਰ ਹੈ, ਹਿੰਦੂ ਲੋਕ ਇਹਦਾ ਜਾਪ ਕਰਦੇ ਹਨ। ਤਿੰਨ ਵੇਲੇ ਤੋਂ ਗਾਇਤਰੀ ਜੋ ਹੈ ਇਹਦਾ ਜਾਪ ਕਰਦਾ ਹੈ, ਵਿਚਾਰ ਕਰਦਾ ਹੈ। ਗਾਲ ਮਾਲਾ ਤਿਲਕ ਲਲਾਟ, ਗਲ ਦੇ ਵਿੱਚ ਤੂੰ ਮਾਲਾ ਪਹਿਨੀ ਹੋਈ ਹੈ, ਮੱਥੇ ਤੇ ਤੂੰ ਤਿਲਕ ਲਾਇਆ ਹੋਇਆ ਹੈ। ਮਾਲਾ ਜੋ ਹੈ, ਮਾਲਾ ਪਰਮੇਸ਼ਰ ਦਾ, ਕਰਤਾਰ ਦਾ ਆਰਾਧਨ ਕਰਨ ਵਾਸਤੇ ਜੋ ਵਰਤੀ ਜਾਂਦੀ ਹੈ ਉਹਨੂੰ ਮਾਲਾ ਕਿਹਾ ਜਾਂਦਾ। ਵੱਖਰੇ ਵੱਖਰੇ ਦੇ ਨਾਂ ਨੇ, ਵੱਖਰੇ ਵੱਖਰੇ ਦੇ ਢੰਗ ਨੇ। ਹਿੰਦੂ ਮਤ ਅਨੁਸਾਰ ਤਿੰਨ ਪ੍ਰਕਾਰ ਦੀ ਮਾਲਾ ਮੰਨੀ ਗਈ ਹੈ। ਇੱਕ ਤਾਂ ਉਂਗਲਾਂ ਦੇ ਉੱਪਰ, ਉਂਗਲਾਂ ਦੇ ਪੋਟਿਆਂ ਦੇ ਉੱਪਰ ਇਸ ਤਰ੍ਹਾਂ ਗਿਣਤੀ ਕਰਨੀ, ਊੜੇ ਤੋਂ ਲੈ ਕੇ ਕੱਕੇ ਤੱਕ, ਇਹਨੂੰ ਮਾਲਾ ਮੰਨਿਆ ਜਾਂਦਾ। ਤੇ ਇੱਕ ਅੱਖਰਾਂ ਦੀ ਮਾਲਾ ਹੈ, ਉਹਨੂੰ ਮੰਨਿਆ ਜਾਂਦਾ। ਵਰਨਾਂ ਦੀ ਅੱਖਰਾਂ ਦੀ ਮਾਲਾ, ਅਤੇ ਇੱਕ ਮਾਲਾ ਹੈ ਜਿਹੜੀਆਂ ਵਸਤੂਆਂ ਨੇ ਉਹਨਾਂ ਦੀ, ਜਿਵੇਂ ਕਿ ਤੁਲਸੀ ਦੀ ਮਾਲਾ ਤੇ ਕਮਲ ਦੇ ਬੀਜ ਦੀ ਮਾਲਾ, ਚੰਦਨ ਦੀ ਮਾਲਾ, ਸੰਖ ਦੀ ਮਾਲਾ, ਰੁਦਰਾਖ ਦੀ ਮਾਲਾ, ਬਹੁਤ ਪ੍ਰਕਾਰ ਨੇ ਇਹਦੇ। ਇੱਥੋਂ ਤੱਕ ਕਿ ਅਮੀਰ ਲੋਕ, ਵੱਡੇ ਲੋਕ ਜਿਹੜੇ ਨੇ, ਸੋਨੇ ਦੀਆਂ ਮਾਲਾ ਵੀ ਹੱਥ ਵਿੱਚ ਰੱਖਦੇ ਨੇ। ਵੱਡੇ ਵੱਡੇ ਸਾਧੂ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਸੋਨੇ ਦੀਆਂ ਮਾਲਾ ਵਰਤਦੇ ਨੇ। ਇਹ ਤਿੰਨ ਪ੍ਰਕਾਰ ਦੇ ਢੰਗ ਮਾਲਾ ਦੇ। ਆਰਾਧਨ ਕਰਨਾ ਪਰਮੇਸ਼ਰ ਦਾ, ਇਹਨੂੰ ਜਪਨੀ ਵੀ ਕਿਹਾ ਗਿਆ, ਜਪਮਾਲ ਵੀ ਕਿਹਾ ਗਿਆ ਹਿੰਦੂ ਮਤ ਅਨੁਸਾਰ। ਮਾਲਾ ਦੇ ਮਣਕੇ 108 ਮੰਨੇ ਗਏ। ਕਹਿੰਦੇ ਹਨ 12 ਰਾਸਾਂ ਜਿਹੜੀਆਂ ਨੇ, 12 ਮਹੀਨੇ, ਉਹਨਾਂ ਦੇ 9-9 ਅੱਖਰ ਗਿਣ ਕੇ ਉਹਨਾਂ ਨੂੰ ਗੁਣਾ ਕਰਕੇ ਗਿਣਤੀ 108 ਹੋ ਜਾਂਦੀ ਹੈ। ਇੱਕ ਤਾਂ ਇਹ ਪ੍ਰਕਾਰ ਹੈ ਮਣਕਿਆਂ ਦੀ ਮਾਲਾ ਦਾ, ਤੇ ਦੂਸਰਾ ਇਹ ਹੈ 27 ਨਛੱਤਰ ਨੇ, ਉਹਦੇ 4-4 ਅੱਖਰ ਗਿਣ ਕੇ 27 × 108 ਇਹ ਮੰਨਦੇ ਹਨ। ਆਰਾਧਨ ਕਰਨਾ ਪਰਮੇਸ਼ਰ ਦਾ ਹਿੰਦੂ ਮਤ ਵਿੱਚ ਇਹ ਮਾਲਾ ਦਾ ਵਿਧਾਨ ਹੈ। ਅਤੇ ਜੋ ਇਸਲਾਮ ਹੈ ਉਹਦੇ ਵਿੱਚ ਮਾਲਾ ਨੂੰ ਤਸਬੀਹ ਕਿਹਾ ਗਿਆ। ਤਸਬੀਹ ਅਰਬੀ ਦਾ ਲਫ਼ਜ਼ ਹੈ, ਤੇ ਸੁਬਹੈ ਤੇ ਸੁਬਹਾਨ ਇਹ ਮੂਲ ਹੈ ਇਹਨਾਂ ਦਾ। ਕਹਿੰਦੇ ਕਰਤਾਰ ਨੂੰ ਚੇਤੇ ਕਰਨ ਦੀ ਕਿਰਿਆ, ਇਹਨੂੰ ਤਸਵੀ ਮਾਲਾ ਕਿਹਾ ਗਿਆ। ਇਸਲਾਮ ਅੰਦਰ ਜਿਹੜੀ ਮਾਲਾ ਹੈ ਉਹ 101 ਮਣਕਿਆਂ ਦੀ ਮੰਨੀ ਗਈ ਹੈ। ਜਿਹੜਾ ਮੇਰੂ ਮਣਕਾ ਹੈ ਉੱਥੇ ਉਹ ਅੱਲਾ ਜਿਹੜਾ ਹੈ, ਖੁਦਾ ਦਾ ਜਾਤੀ ਨਾਮ ਅੱਲਾ, ਉਹ ਲੈਂਦੇ ਨੇ। ਅਤੇ ਜਿਹੜਾ 100 ਮਣਕਾ ਹੈ ਉਹਦੇ ਵਿੱਚ ਉਹਦੇ ਜਿਹੜੇ ਵੱਖਰੇ ਵੱਖਰੇ ਨਾਂ ਨੇ ਨਾ, ਗੁਣਵਾਚਕ ਨਾਮ ਜਿਹੜੇ ਉਹਦੇ ਗੁਣ ਨੇ ਉਹਨਾਂ ਦਾ ਕਥਨ ਕਰਦੇ ਨੇ। ਉਹ ਪਰਵਦਗਾਰ ਹੈ, ਉਹ ਰਹਿਮ ਕਰਨ ਵਾਲਾ, ਇਤਿਹਾਦਿਕ ਜਿੰਨੇ ਵੀ ਉਹਦੇ ਗੁਣ ਨੇ ਉਹ 101 ਮਣਕਿਆਂ ਦੀ ਮਾਲਾ ਜੋ ਮੰਨਦੇ। ਹਜ਼ਰਤ ਮੁਹੰਮਦ ਸਾਹਿਬ ਨੇ ਮਾਲਾ ਨਹੀਂ ਸੀ ਫੇਰੀ, ਪਰ ਇਸਲਾਮ ਦੇ ਵਿੱਚ ਬੋਧੀ ਤੇ ਜੈਨੀ ਮਤ ਦਾ ਪ੍ਰਭਾਵ ਪੈਣ ਕਰਕੇ ਉਸ ਵੇਲੇ ਮਾਲਾ ਜੋ ਆ ਪ੍ਰਚਲਿਤ ਹੋ ਗਈ, ਤਸਬੀ ਪ੍ਰਚਲਿਤ ਹੋ ਗਈ। ਇੱਕ ਵਹਾਬੀ ਨਾਮ ਦਾ ਰਹਿਣ ਵਾਲਾ ਮੁਹੰਮਦ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਪੈਦਾ ਹੋਇਆ, ਇਸਲਾਮ ਵਿੱਚ ਆਈਆਂ ਗਰਾਵਟਾਂ ਨੂੰ ਦੂਰ ਕਰਨ ਵਾਸਤੇ ਉਹਨੇ ਕੁਝ ਨਿਯਮ ਥਾਪੇ। ਜਿੰਨੇ ਵੀ ਮੁਸਲਮਾਨ ਸਨ ਉਹਦੇ ਮਗਰ ਲੱਗ ਤੁਰੇ, ਉਹਨੂੰ ਬਹੁਤ ਪੂਜਦੇ ਸਨ। ਉਹਨੇ ਕਿਹਾ ਕਿ ਸਿਰਫ ਕਰਤਾਰ ਨੂੰ ਮੰਨੋ, ਪਰਮੇਸ਼ਰ ਖੁਦਾ ਨੂੰ ਮੰਨੋ। ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀ ਕਬਰ ਹੈ ਮਦੀਨੇ ਦੇ ਵਿੱਚ, ਉਹਨੂੰ ਸਜਦਾ ਨਹੀਂ ਕਰਨਾ। ਇਤਿਹਾਸਿਕ ਮਾਲਾ ਦਾ ਉਹ ਵੀ ਖੰਡਨ ਕਰਦੇ ਹਨ, ਉਹ ਵੀ ਕਹਿੰਦੇ ਮਾਲਾ ਨਹੀਂ ਫੇਰਨੀ ਚਾਹੀਦੀ। ਹੱਥਾਂ ਦੇ ਉੱਤੇ ਪਰਮੇਸ਼ਰ ਦਾ ਨਾਮ ਗਿਣ ਲਵੋ, ਉਂਗਲਾਂ ਦੇ ਉੱਤੇ ਗਿਣ ਲਵੋ, ਇਹ ਹੈ। ਈਸਾਈਆਂ ਦੇ ਵਿੱਚ ਰੋਜਰੀ ਨਾਮ ਦੀ ਮਾਲਾ ਹੈ ਜਿਹਦੇ 150 ਮਣਕੇ ਹੁੰਦੇ ਨੇ। ਹਰ 10 ਮਣਕਿਆਂ ਤੋਂ ਬਾਅਦ ਇੱਕ ਵੱਡਾ ਮਣਕਾ ਆ ਜਾਂਦਾ, 10 ਛੋਟੇ ਤੇ ਇੱਕ ਵੱਡਾ। ਇਸੇ ਤਰ੍ਹਾਂ ਜਿਹੜੇ ਛੋਟੇ ਮਣਕੇ ਨੇ ਜਦੋਂ ਉੱਥੇ ਉਹ ਹੱਥ ਰੱਖਦੇ ਨੇ ਈਸਾਈ, ਉਦੋਂ ਏਵ ਮੈਰੀ ਦਾ ਨਾਂ ਲੈਂਦੇ ਨੇ। ਅਤੇ ਜਦੋਂ ਵੱਡੇ ਮਣਕੇ ਤੇ ਹੱਥ ਰੱਖਦੇ ਨੇ ਉਦੋਂ ਗੌਡ ਦਾ ਨੌਸਟਰ ਨਾਂ ਕਰਕੇ ਨਾਂ ਲੈਂਦੇ ਨੇ। ਇਸ ਤਰ੍ਹਾਂ ਉਹਨਾਂ ਦਾ ਇਹ ਢੰਗ ਤਰੀਕਾ ਹੈ ਮਾਲਾ ਫੇਰਨ ਦਾ। ਆਪੋ ਆਪਣਾ ਪਰਮੇਸ਼ਰ ਨੂੰ ਆਰਾਧਨ ਦਾ ਵੱਖਰੋ ਵੱਖਰਾ ਢੰਗ ਤਰੀਕਾ ਹੈ। ਪਰਮੇਸ਼ਰ ਦਾ ਨਾਮ ਜਪਣਾ ਕਿ ਮੈਂ ਇੰਨੀ ਗਿਣਤੀ ਦੇ ਨਾਲ ਜਪਣਾ ਹੈ, ਨਾ ਜਾਪ ਕਰਨਾ ਹੈ। ਜੋ ਗੁਰਮਤ ਹੈ ਇਹਦੇ ਵਿੱਚ ਇਸ ਮਾਲਾ ਦਾ ਕੋਈ ਵਿਧਾਨ ਨਹੀਂ। ਆਪਣੀ ਖੁਸ਼ੀ ਦੇ ਨਾਲ ਜੇ ਕੁਛ ਕਰ ਲੈਂਦਾ ਹੈ ਵੀ ਕਰੀ ਜਾਂਦਾ, ਪਰ ਗੁਰਬਾਣੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਕਿਹਾ ਜਪੋ ਹਿਰਦੇ ਦੇ ਅੰਦਰ। ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ, ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਣਾ ਚਾਹੀਦਾ। ਇਹ ਜੋ ਮਾਲਾ ਹੈ ਗਲ ਵਿੱਚ ਤੂੰ ਪਾਈ ਹੋਈ ਹੈ, ਮੱਥੇ ਤੇ ਤਿਲਕ ਲਾਇਆ ਹੋਇਆ ਹੈ, ਦੋਏ ਧੋਤੀ ਬਸਤਰ ਕਪਾਟੰ, ਦੋ ਧੋਤੀਆਂ ਇਹ ਜਿਹੜੇ ਕੱਪੜੇ ਤੋਂ ਬਸਤਰ ਰੱਖੇ ਹੋਏ ਨੇ, ਇੱਕ ਇਸ਼ਨਾਨ ਕਰਕੇ ਦੂਜੀ ਬਦਲ ਲੈਣੀ। ਜੋ ਜਾਣਸ ਬ੍ਰਹਮੰ ਕਰਮੰ, ਜਿਹੜਾ ਬ੍ਰਹਮ ਪਰਮੇਸ਼ਰ ਨੂੰ ਜਾਣਦਾ ਉਹਦੇ ਇਹ ਕੀਤੇ ਹੋਏ ਸਾਰੇ ਕਰਮ ਸਫਲੇ ਹਨ। ਸਭ ਫੋਕਟ ਨਿਸ਼ਚੈ ਕਰਮੰ, ਭਾਈ ਜਿਹੜਾ ਪਖੰਡ ਕਰਕੇ ਵਿਖਾਵੇ ਕਰਕੇ ਕਰਦਾ ਹੈ ਉਹਦੇ ਕੀਤੇ ਹੋਏ ਸਾਰੇ ਕਰਮ ਵਿਸਫਲ ਹਨ, ਨਿਸਫਲ ਹਨ। ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਕਹਿੰਦੇ ਜਿਹੜਾ ਨਿਸ਼ਚੇ ਨਾਲ ਪਰਮੇਸ਼ਰ ਨੂੰ ਚੇਤੇ ਕਰ ਲੈਂਦਾ ਉਹ ਪਾਰ ਉਤਰ ਜਾਂਦਾ ਹੈ, ਤੇ ਜਿਹੜਾ ਗੁਰੂ ਨੂੰ ਪਾਉਂਦਾ ਉਹਨੂੰ ਪਰਲੋਕ ਦਾ, ਮੁਕਤੀ ਦਾ ਰਸਤਾ ਨਹੀਂ ਮਿਲਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਥੋੜਾ ਬਹੁਤ ਪਾਠ ਭੇਦ ਇਹਦੇ ਵਿੱਚ ਰੱਖਿਆ ਹੈ। ਸਭ ਫੋਕਟ ਨਿਸ਼ਚੌ ਕਰਮਨ, ਰਾਸਾ ਦੇ ਵਾਰ ਦੇ ਵਿੱਚ ਇਸ ਤਰ੍ਹਾਂ ਆਉਂਦਾ ਨਿਸ਼ਚੌ। ਕਹੋ ਨਾਨਕ ਨਿਸ਼ਚੌ ਧਿਆਵੈ, ਇੱਥੇ ਚੱਚੇ ਨੂੰ ਕਨੌੜੇ ਨਾਲ ਹੈ, ਉੱਥੇ ਚੱਚਾ ਊੜੇ ਨੂੰ ਔਂਕੜ ਨਾਲ ਹੈ। ਇੱਥੇ ਧਿਆਵੈ ਧੱਦੇ ਨੂੰ ਸਿਹਾਰੀ ਲਾ ਕੇ, ਥੱਲੇ ਅੱਧਾ ਜਈਆ ਤੇ ਨਾਲ ਕੰਨਾਂ ਲਾ ਕੇ ਵਾਵੇ ਨੂੰ ਦਲਾਵਾਂ ਨਾਲ ਹੈ। ਉੱਥੇ ਧੱਦੇ ਨੂੰ ਸਿਹਾਰੀ, ਐੜੇ ਨੂੰ ਕੰਨਾਂ ਤੇ ਵਾਵੇ ਨੂੰ ਦਲਾਵਾਂ ਨਾਲ ਹੈ। ਬਿਨ ਸਤਿਗੁਰ ਵਾਟ ਨਾ ਪਾਵੈ, ਉਥੇ ਵਿਣ ਹੈ, ਵਿਣ ਸਤਿਗੁਰ ਵਾਟ ਨਾ ਪਾਵੇ ਦੋਵੇਂ ਵਾਵੇ ਨੇ, ਬੱਬੇ ਦਾ ਵਿਣ ਦਾ ਵੀ ਤੇ ਵਾਟ ਦਾ ਵੀ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਇੰਨੇ ਕੁ ਭੇਦ ਇਸ ਪਦੇ ਦੇ ਵਿਚ ਰੱਖੇ ਨੇ। ਇਸ ਇਕ ਹੋਰ ਬੇਨਤੀ ਕਰਾਂ, ਕਰਤਾਰਪੁਰ ਵਾਲਾ ਜਿਹੜਾ ਸਰੂਪ ਹੈ ਉਹਦੇ ਅੰਦਰ ਬਿਨ ਸਤਿਗੁਰ ਵਾਟ ਨਾ ਪਾਵੇ ਤੋਂ ਬਾਅਦ ਇੱਕ ਓਅੰਕਾਰ ਲਿਖਿਆ ਹੋਇਆ। ਜਿਹੜੇ ਇਹ ਸਰੂਪ ਨੇ ਇਹਨਾਂ ਦੇ ਅੰਦਰ ਨਹੀਂ, ਸਿਰਫ ਇੰਨੀ ਬੇਨਤੀ ਕਰਨੀ ਹੈ, ਨੇਹ ਫਲੰ ਤਸ ਜਨਮਸ ਜਾਵਤ ਬ੍ਰਹਮ ਨਾ ਬਿੰਦ ਤੇ। ਭਾਈ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਉਹਨੂੰ ਚੇਤੇ ਨਹੀਂ ਕਰਦੇ, ਉਹਦਾ ਆਰਾਧਨ ਨਹੀਂ ਕਰਦੇ, ਉਹਨਾਂ ਦਾ ਜਨਮ ਨਿਸਫਲ ਹੈ। ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰ ਹੈ ਕਿ ਇਹ ਸੰਸਾਰ ਸਮੁੰਦਰ ਤੋਂ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਤਰ ਹੈ ਕਿ ਤਰਿਆ ਜਾ ਸਕਦਾ ਹੈ। ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਉਹ ਪਰਮੇਸ਼ਰ, ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ, ਪੈਦਾ ਕਰਨ ਵਾਲਾ ਸਮਰੱਥ ਹੈ ਉਹ, ਜਿਹਨੇ ਸਾਰੀ ਕੁਦਰਤ ਨੂੰ ਬਣਾਇਆ ਹੈ, ਜੀਵਾਂ ਨੂੰ ਪੈਦਾ ਕੀਤਾ ਹੈ, ਉਹ ਸਮਰੱਥ ਹੈ। ਕਹੋ ਨਾਨਕ ਵਿਚਾਰ, ਗੁਰੂ ਪਾਤਸ਼ਾਹ ਕਹਿੰਦੇ ਨੇ ਉਹਦੀ ਵਿਚਾਰ ਕਰੋ, ਉਹਦਾ ਆਰਾਧਨ ਕਰੋ, ਉਹਦੇ ਗੁਣਾਂ ਦਾ ਗਾਇਨ ਕਰੋ, ਉਹਦੀ ਸਿਫਤ ਸਲਾਹ ਕਰੋ। ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ, ਇਹ ਕਾਰਨ ਇਹ ਸਬੱਬ ਉਸ ਕਰਤੇ ਪਰਮੇਸ਼ਰ ਦੇ ਅਕਾਲ ਪੁਰਖ ਦੇ ਹੱਥ ਹੈ, ਜਿਨੇ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਉਹਦੇ ਵਿਚ ਆਪਣੀ ਸ਼ਕਤੀ ਰੱਖੀ ਹੋਈ ਹੈ, ਆਪਣੇ ਆਪ ਨੂੰ ਟਿਕਾਇਆ ਹੋਇਆ ਹੈ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ। ਕਹਿੰਦੇ ਜਿਹੜੇ ਯੋਗੀ ਲੋਕ ਨੇ ਉਹ ਕਹਿੰਦੇ ਸ਼ਬਦ ਦੀ ਵਿਚਾਰ ਕਰਦੇ ਹਨ, ਗਿਆਨ ਦੀ ਵਿਚਾਰ ਕਰਦੇ ਹਨ, ਉਹਨਾਂ ਦਾ ਇਹ ਧਰਮ ਹੈ, ਸ਼ਬਦੰਗ ਨਾਮ ਹੈ ਧਰਮ ਦਾ, ਉਹਨਾਂ ਦਾ ਧਰਮ ਹੈ ਗਿਆਨ ਦੀ ਵਿਚਾਰ ਕਰਨੀ। ਅਤੇ ਜੋ ਬ੍ਰਾਹਮਣ ਲੋਕ ਨੇ ਉਹਨਾਂ ਦਾ ਧਰਮ ਹੈ ਵੇਦ ਦੀ ਵਿਚਾਰ ਕਰਨੀ, ਵੇਦਾਂ ਦਾ ਪਠਨ ਕਰਨਾ ਤੇ ਵੇਦ ਸੁਣਾਉਣੇ, ਵੇਦਾਂ ਦੇ ਵਿੱਚ ਆਈ ਮਰਿਆਦਾ ਜੋ ਹੈ ਉਹ ਧਰਮ ਦੇ ਅੰਦਰ ਲਾਗੂ ਕਰਨੀ, ਸਾਰੇ ਧਰਮ ਦੇ ਕਰਮ ਵੇਦਾਂ ਅਨੁਸਾਰ ਕਰਨੇ, ਇਹ ਉਹਦਾ ਕਰਮ ਹੈ। ਛੇ ਪ੍ਰਕਾਰ ਦੇ ਕਰਮ ਮੰਨੇ ਗਏ ਨੇ ਬ੍ਰਾਹਮਣ ਦੇ, ਜਗ ਕਰਨਾ ਕਰਾਉਣਾ, ਵੇਦ ਪੜ੍ਹਨਾ ਪੜ੍ਹਾਉਣਾ ਤੇ ਦਾਨ ਦੇਣਾ ਲੈਣਾ ਇਤਿਹਾਦਿਕ। ਅੱਗੇ ਹਜ਼ੂਰ ਕਹਿੰਦੇ ਆ ਖੱਤਰੀ ਸ਼ਬਦੰਗ ਸੂਰ ਸ਼ਬਦੰਗ ਸੂਦਰ ਸ਼ਬਦੰਗ ਤਾਂ ਕਿਰਤ ਹੈ। ਯੋਗੀ ਦਾ ਕਰਮ ਹੈ ਗਿਆਨ ਦੀ ਵਿਚਾਰ ਕਰਨਾ, ਬ੍ਰਾਹਮਣ ਦਾ ਕਰਮ ਹੈ ਵੇਦਾਂ ਦੀ ਵਿਚਾਰ ਕਰਨਾ, ਖੱਤਰੀ ਦਾ ਕਰਮ ਹੈ ਕਿ ਆਪਣੇ ਸ਼ਸਤਰਾਂ ਦੇ ਨਾਲ ਆਪਣੀ ਕੌਮ ਦੀ, ਆਪਣੇ ਦੇਸ਼ ਦੀ ਰੱਖਿਆ ਕਰਨੀ, ਜੂਝਣਾ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਐਸਾ ਬਣ ਕੇ ਵਿਖਾਉਣਾ। ਸੂਦਰ ਜੋ ਹੈ ਉਹ ਅਨਾਜ ਆਦਿਕ ਪੈਦਾ ਕਰਦਾ, ਵਪਾਰ ਕਰਦਾ, ਇਹ ਸ਼ੂਦਰਾਂ ਦੇ ਵਿੱਚ ਗਿਣੇ ਗਏ ਨੇ ਸਾਰੇ। ਕਹਿੰਦੇ ਉਹਦਾ ਇਹ ਧਰਮ ਹੈ ਵਪਾਰ ਕਰਨਾ, ਖੇਤੀ ਕਰਨੀ ਇਤਿਹਾਦਿਕ। ਅਤੇ ਜਿਹੜੇ ਸ਼ੂਦਰ ਹਨ, ਵੈਸ ਹਨ, ਵਾਹਿਗੁਰੂ ਸ਼ੂਦਰ ਨਹੀਂ ਵੈਸ, ਵੈਸਾਂ ਦਾ ਧਰਮ ਹੈ ਤੇ ਸ਼ੂਦਰਾਂ ਦਾ ਧਰਮ ਹੈ ਦੂਜਿਆਂ ਦੀ ਸੇਵਾ ਕਰਨੀ। ਇਹ ਜਿਹੜੇ ਤਿੰਨੇ ਨੇ ਬ੍ਰਾਹਮਣ ਖੱਤਰੀ ਤੇ ਵੈਸ, ਤਿੰਨਾਂ ਦੀ ਸੇਵਾ ਕਰਨੀ ਇਹ ਉਹਨਾਂ ਦਾ ਧਰਮ ਹੈ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣ ਸਕਦੇ ਹੋ, ਇਹ ਸਾਰੇ ਜਿਹੜੇ ਕਰਮ ਕਰਨ ਵਾਲੇ ਧਰਮਾਂ ਦੇ, ਧਰਮ ਦੇ ਤਿੰਨ ਜਿਹੜੇ ਬੰਦੇ ਹਨ, ਬ੍ਰਾਹਮਣ ਦਾ ਧਰਮ, ਖੱਤਰੀ ਦਾ ਧਰਮ, ਵੈਸ ਦਾ ਧਰਮ ਤੇ ਸ਼ੂਦਰ ਦਾ ਧਰਮ, ਉਹ ਆਪੋ ਆਪਣਾ ਕਰਦੇ ਨੇ। ਪਰ ਇੱਕ ਜਿਹੜਾ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਉਹ ਸਾਰਿਆਂ ਤੋਂ ਸ਼੍ਰੋਮਣੀ ਹੈ, ਸਰਬ ਸ਼ਬਦੰ ਸਾਰਿਆਂ ਤੋਂ ਉੱਤਮ ਹੈ। ਏਕ ਸ਼ਬਦੰ ਇੱਕ ਪਰਮੇਸ਼ਰ ਦੀ ਜੋ ਵਿਚਾਰ ਕਰਨ ਵਾਲਾ, ਜੇ ਕੋ ਜਾਣ ਸਕਦੇ ਹੋ, ਜੇ ਕੋਈ ਉਹ ਤੇ ਕਿਰਪਾ ਹੋ ਜਾਵੇ ਪਰਮੇਸ਼ਰ ਦੇ ਭੇਦ ਨੂੰ ਉਹ ਜਾਣ ਲਵੇ ਤਾਂ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਅਸੀਂ ਉਹਦੇ ਦਾਸ ਹਾਂ। ਗੁਰੂ ਪਾਤਸ਼ਾਹ ਨੇ ਥਾਂ ਥਾਂ ਤੇ ਆਪਣੇ ਆਪ ਨੂੰ ਦਾਸ ਲਿਖਿਆ, ਆਪਣੇ ਆਪ ਨੂੰ ਜਨ ਲਿਖਿਆ, ਨੀਚ ਕਿਹਾ, ਨਿਮਰਤਾ। ਹਰੇਕ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਨਿਮਰਤਾ ਜਨਾਉਂਦੇ ਨੇ, ਅਸੀਂ ਦਾਸ ਹਾਂ। ਨਾਨਕ ਦਾਸ ਇਹ ਸੁਖ ਮੰਗਿਆ ਮੋਕੋ ਕਰ ਸੰਤਨ ਕੀ ਧੂਰੇ। ਜਨ ਕਹਾਉਂਦੇ ਨੇ ਤੇ ਕਹਿੰਦੇ ਨੇ ਜਿਹੜੇ ਨੀਚਾਂ ਤੋਂ ਨੀਚ ਨੇ ਅਸੀਂ ਉਹਨਾਂ ਤੋਂ ਵੀ ਨੀਚ ਹਾਂ। ਇੰਨੀ ਨਿਮਰਤਾ ਗੁਰੂ ਪਾਤਸ਼ਾਹ ਦੇ ਅੰਦਰ ਹੈ। ਨੀਚਾਂ ਅੰਦਰ ਨੀਚ ਜਾਤ ਨੀਚੀ ਹੂਣ ਅਤ ਨੀਚ, ਨਾਨਕ ਤਿਨਕੈ ਸੰਗ ਸਾਥ ਵੱਡਿਆਂ ਸੋ ਕਿਆ ਰੀਸ। ਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਐਸੇ ਨੇ ਨੀਚਾਂ ਤੋਂ ਨੀਚ, ਉਹਨਾਂ ਤੋਂ ਮੈਂ ਨੀਚ ਹਾਂ ਤੇ ਮੈਨੂੰ ਉਹਨਾਂ ਦੇ ਵਿੱਚ ਰੱਖ, ਕਿਉਂਕਿ ਉਹ ਜਿਹੜੇ ਨੀਚ ਨੇ ਨਾ ਉਹਨਾਂ ਦੇ ਵਿੱਚ ਤੂੰ ਰਵਿਆ ਹੋਇਆ, ਵੱਡਿਆਂ ਤੋਂ ਮੈਂ ਕੀ ਲੈਣਾ। ਇਸ ਕਰਕੇ ਨਿਮਰਤਾ ਭਾਵ ਗੁਰੂ ਪਾਤਸ਼ਾਹ ਦੇ ਅੰਦਰ ਹੈ ਤੇ ਸਾਨੂੰ ਵੀ ਨਿਮਰਤਾ ਭਾਵ ਜਣਾਉਂਦੇ ਨੇ, ਪੇਸ਼ ਕਰਦੇ ਨੇ ਵੀ ਨਿਮਰਤਾ ਵਿੱਚ ਰਹੋ। ਨਾਨਕ ਤਾਂ ਕੋ ਦਾਸ ਹੈ। ਕਹਿੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ, ਭਾਈ ਅਸੀਂ ਉਹਨਾਂ ਦੇ ਦਾਸ ਹਾਂ। ਕਿਹਨਾਂ ਦੇ? ਸੋਈ ਨਿਰੰਜਨ ਦਿਓ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਿਰੰਜਨ ਕਾਲਖ ਤੋਂ ਰਹਿਤ, ਮਲ ਤੋਂ ਰਹਿਤ ਪਰਮਾਤਮਾ ਜਿਹੜਾ ਦੇਵ ਸਰੂਪ ਹੈ ਉਹ ਵਸ ਗਿਆ। ਏ ਕ੍ਰਿਸ਼ਨ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਜਿਹੜਾ ਪਰਮਾਤਮਾ ਹੈ ਨਾ ਉਹ ਦੇਵ ਜਿਹੜੇ ਨੇ ਉਹਨਾਂ ਦੇ ਵਿੱਚ ਸਮਾਇਆ ਹੋਇਆ ਅਤੇ ਉਹਨਾਂ ਦਾ ਆਤਮਾ ਰੂਪ ਹੈ। ਉਹਨਾਂ ਦੇਵਤਿਆਂ ਦੇ ਵੀ ਜਿਹੜੇ ਦੇਵਤੇ ਨੇ ਉਹਨਾਂ ਦਾ ਵੀ ਉਹ ਆਤਮਾ ਰੂਪ ਹੈ। ਦੇਵਤਿਆਂ ਦਾ ਵੀ ਆਤਮਾ ਰੂਪ ਹੈ ਤੇ ਦੇਵਤਿਆਂ ਦੇ ਦੇਵਤਿਆਂ ਦਾ ਵੀ ਉਹ ਆਤਮਾ ਰੂਪ ਹੈ। ਆਤਮੰ ਸ੍ਰੀ ਵਾਸ ਦੇਵਸ ਜੇ ਕੋ ਜਾਣਸ ਭੇਵ। ਆਤਮਾ, ਸਾਰੀ ਆਤਮਾ ਜਿਹੜੀ ਹੈ ਸਾਰਿਆਂ ਦੀ ਆਤਮਾ ਦੇ ਵਿੱਚ ਉਹਨੇ ਪ੍ਰਵੇਸ਼ ਕੀਤਾ ਹੋਇਆ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਸਾਰਿਆਂ ਦੇ ਵਿੱਚ, ਸਾਰਿਆਂ ਹਿਰਦਿਆਂ ਦੇ ਵਿੱਚ ਸੰਤਾਂ ਨੇ ਪੁਕਾਰ ਕੇ ਕਿਹਾ ਹੈ ਆਤਮੰ ਸ੍ਰੀ ਵਾਸਦੇਵ। ਉਹ ਪਰਮੇਸ਼ਰ ਵਾਸਦੇਵ ਜਿਹੜਾ ਹੈ ਸਾਰਿਆਂ ਦਾ ਸ਼੍ਰੋਮਣੀ। ਜੇ ਕੋ ਜਾਣਸ ਭੇਵ, ਜੇ ਕੋਈ ਉਹਦੇ ਭੇਦ ਨੂੰ ਜਾਣ ਲਵੇ। ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੀਂ ਉਹਨਾਂ ਦੇ ਦਾਸ ਹਾਂ। ਉਹ ਨਿਰੰਜਨ ਪਰਮੇਸ਼ਰ ਜੋ ਹੈ ਦੇਵ ਰੂਪ, ਉਹਦਾ ਸਰੂਪ ਬਣ ਜਾਂਦੇ ਨੇ, ਉਹਨਾਂ ਤੇ ਉਹਦੀ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਿੱਤਰ ਸ਼ਬਦ ਦੇ ਵਿੱਚ ਇਹ ਵਿਚਾਰ ਰੱਖੀ ਹੈ। ਪੰਜ ਮਿੰਟ ਦਾ ਸਮਾਂ ਰਹਿ ਗਿਆ ਹੈ। ਇਸ ਪੰਜ ਮਿੰਟਾਂ ਦੇ ਅੰਦਰ ਇੱਕ ਛੋਟੀ ਜਿਹੀ ਬੇਨਤੀ ਮੈਂ ਕਰਾਂਗਾ। ਇੰਨੀਆਂ ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਗੁਰੂ ਕੀ ਸੰਗਤ ਤੋਂ ਦਾਸ ਸਿਮਾ ਚਾਹੁੰਦਾ। ਗੁਰੂ ਘਰ ਦੇ ਅੰਦਰ, ਗੁਰਮਤ ਦੇ ਅੰਦਰ ਨਿਯਮ ਹੈ ਗੁਰਬਾਣੀ ਦੇ ਪਾਠਾਂ ਦਾ। ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ, ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ, ਉਸ ਤੋਂ ਬਾਅਦ ਕੀਰਤਨ ਸੋਹਿਲਾ ਇਤਿਆਦਿਕ ਤੇ ਬਾਣੀਆਂ ਜੋ ਗੁਰਸਿੱਖੀ ਦੇ ਵਿਧਾਨ ਦੇ ਅੰਦਰ ਹਨ। ਹਰ ਗੁਰਸਿੱਖ ਪੰਜਾਂ ਬਾਣੀਆਂ ਦਾ ਨਿਤਨੇਮ ਹੀ ਹੋਵੇ, ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰੇ, ਸੋਹਿਲਾ ਸਾਹਿਬ ਦਾ ਪਾਠ ਕਰੇ। ਆਪਾਂ ਰਹਿਰਾ ਸਾਹਿਬ ਦੀ ਆਰਤੀ ਦੀ ਵਿਚਾਰ ਕਰ ਚੁੱਕੇ ਹਾਂ। ਦੋ ਮਿੰਟਾਂ ਦੇ ਵਿੱਚ ਸੋਹਿਲਾ ਸਾਹਿਬ ਦੀ ਬੇਨਤੀ ਬਾਰੇ ਬੇਨਤੀ ਕਰ ਰਹੇ ਹਾਂ। ਸੋਹਿਲਾ ਸਾਹਿਬ ਜਿਹਨੂੰ ਕੀਰਤਨ ਸੋਹਿਲਾ ਵੀ ਆਪਾਂ ਕਹਿ ਲੈਂਦੇ ਹਾਂ, ਸ੍ਰੀ ਕੀਰਤਨ ਸੋਹਿਲਾ ਵੀ ਕਈ ਕਹਿ ਦਿੰਦੇ, ਗੁਰੂ ਪਿਆਰੇ ਕੱਲਾ ਸੋਹਿਲਾ ਵੀ ਕਹਿ ਦਿੰਦੇ ਨੇ। ਸੋਹਿਲਾ ਬਾਣੀ ਦਾ ਨਾਮ ਹੈ, ਪਰਮੇਸ਼ਰ ਦਾ ਜਿਹਦੇ ਵਿੱਚ ਜਸ ਕਥਨ ਕੀਤਾ ਹੋਇਆ। ਤੇ ਸਾਹਿਬ ਜੋ ਹੈ ਸਨਮਾਨ ਬੋਧਕ ਸ਼ਬਦ ਹੈ, ਪਿਛੇਤਰ ਇਹਦੇ ਸਨਮਾਨ ਬੋਧਕ ਸ਼ਬਦ ਲਾਇਆ ਗਿਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ। ਤਿੰਨ ਸ਼ਬਦ गुरु नानक देव जी महाराज दे ए उस तों बाद चौथे पातशाह दा ते पंजवें पातशाह दा शब्द ए पांच शब्द जो मिल जांदे ने इनू आपां कीर्तन सोहला कहने आ। श्री गुरु नानक देव जी महाराज ने जिहड़ा पहला शब्द है जदों सचखंड जाण लगे ने उस वक्त करतारपुर कहा सी भाई इस दा शब्द कीर्तन करो। ये आप कह के हजूर ने शब्द कीर्तन अपने हुंदिया होया कराया ते मर्यादा थाप दित्ती ते कहा कि रात नूं सौण वेले बराजण वेले जो है इहदा पाठ करना है। दूसरा जदों कोई पुराणी चढ़ाई कर जांदा है उदों वी सोहला साहब दा पाठ कीता जांदा है। उहदे संस्कार तों बाद सोहला साहब कीर्तन सोहला वगैरा पढ़िया जांदा है। जिवें मुसलमानां दे अंदर फातिहा पढ़ी जांदी है जदों कोई पुराणी चलाना कर जांदा है उहनूं सपुरदे खाक करदे ने दबाउंदे ने उस वक्त कुरान दी विच जो पहली आयत है उहदा पाठ उह करदे ने जिहनूं फातिहा खानी कहिंदे फातिहा पढ़ी गई वगैरा। हुण समां हो गया सिर्फ इन्नी बेनती करनी सी इन्नियां विचारां करदिआं होइआं होइआं अनेकां भुल्लां गलतियां दी गुरु जी महाराज सच्चे पातशाह पासों गुरु रूप गुरु के संगतां पासों दास दोवें हथ जोड़ के खिमा चाहुंदा है। प्रबंधकां दा बहुत बहुत धन्नवाद जिन्हां ने गुरु दीआं संगतां नूं गुरु जस गुरु शब्द दी विचार गुरु के हजूर सरवण कराउण दा भाग बख्शिआ। बुलाओ फतेह वाहिगुरू जी का खालसा वाहिगुरू जी की फतेह।